प्यारे दोस्तों, हर महीने दे अखीरले मंगलवार नू असी महिलावां दी सेहत संभाल बारे गलबात करदे हां अपनी सेहत माहिर गगनदीप कौर चीमा जी नाल। हुण ओही समा आ चुक्या है। गगन, बड़ा ही निघा स्वागत है SBS पंजाबी प्रोग्राम विच तुहाडा।
ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਔਰ ਸਤਿ ਸ਼੍ਰੀ ਅਕਾਲ ਸਭ ਸਰੋਤਿਆਂ ਨੂੰ।
ਅਸੀਂ ਕਈ ਵਿਸ਼ਿਆਂ ਤੇ ਚਾਨਣ ਪਾਇਆ ਹੈ ਜੀ ਬੀਤੇ ਮਹੀਨਿਆਂ ਦੌਰਾਨ, ਤੇ ਇਸ ਸਾਲ ਦਾ ਜਿਹੜਾ ਪਹਿਲਾ ਟੌਪਿਕ ਅਸੀਂ ਚੁਣਿਆ ਹੈ ਉਹ ਹੈ ਗਰਭਕਾਲ ਦੌਰਾਨ ਜਿਹੜੀ ਆਮ ਔਕੜਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗਰਭਵਤੀ ਮਾਵਾਂ ਨੂੰ। ਕਮਰ ਦੀ ਦਰਦ ਹੁੰਦੀ ਹੈ, ਇੱਕ ਤਾਂ ਮੋਰਨਿੰਗ ਸਿਕਨੈਸ, ਪਤਾ ਹੀ ਹੈ ਕਿ ਉਲਟੀਆਂ ਆਉਂਦੀਆਂ ਹਨ, ਹੋਰ ਕਈ ਕਿਸਮ ਦੀਆਂ ਕੰਸਰਨਸ ਇਸ਼ੂਜ਼ ਹੁੰਦੇ ਨੇ ਜੀ। ਸੋ ਇਸ 'ਤੇ ਜ਼ਰਾ ਜਾਣਨ ਪਾਓ ਕਿ ਆਮ ਤੌਰ 'ਤੇ ਕੀ ਕੁਝ ਹੋ ਸਕਦਾ ਹੈ ਅਤੇ ਇਸ ਦਾ ਇਲਾਜ ਕੀ ਹੈ
ਜੀ। ਬੱਚੇ ਦੇ ਵਿਕਾਸ ਲਈ ਔਰਤ ਦੇ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਤਬਦੀਲੀਆਂ ਹੁੰਦੀਆਂ ਹਨ ਅਤੇ ਇਹ ਤਬਦੀਲੀਆਂ ਜਾਂ ਚੇਂਜਸ ਕਾਰਨ ਔਰਤ ਨੂੰ ਕੁਝ ਡਿਸਕੰਫਰਟਸ ਯਾਨੀ ਕਿ ਸਰੀਰਕ ਅਸੁਵਿਧਾ ਮਹਿਸੂਸ ਹੋ ਸਕਦੀ ਹੈ। ਸੋ ਜਿਵੇਂ ਕਿ ਪਿੱਠ ਦਾ ਦਰਦ ਹੈ। ਸੋ ਗਰਭਕਾਲ ਦੇ ਆਖਰੀ ਸਮੇਂ ਵਿੱਚ ਪਿੱਠ ਦਾ ਦਰਦ ਹੋਣਾ ਆਮ ਗੱਲ ਹੈ। ਇਹ ਪਿੱਠ ਦੇ ਹੇਠਲੇ ਹਿੱਸੇ ਅਤੇ ਪੈਲਵਿਸ ਵਿੱਚ ਜਿਹੜੇ ਲਿਗਾਮੈਂਟਸ ਹੁੰਦੇ ਹਨ ਉਹਨਾਂ ਦੇ ਨਰਮ ਹੋਣ ਕਰਕੇ ਜਾਂ ਫਿਰ ਵਿਕਸਿਤ ਹੋ ਰਹੀ ਜਿਹੜੀ ਬੱਚੇਦਾਨੀ ਹੈ ਉਸਦੇ ਵਾਧੂ ਭਾਰ ਕਾਰਨ ਹੋ ਸਕਦਾ ਹੈ। ਕਈ ਵਾਰ ਇਹ ਦਰਦ ਇੰਨਾ ਜ਼ਿਆਦਾ ਹੋ ਸਕਦਾ ਹੈ ਕਿ ਕੰਮ ਕਰਨ ਜਾਂ ਸੌਣ ਸਮੇਂ ਜਾਂ ਆਰਾਮ ਕਰਨ ਸਮੇਂ ਵੀ ਮੁਸ਼ਕਲ ਹੋ ਸਕਦੀ ਹੈ। ਕੁਝ ਕੁ ਗੱਲਾਂ ਜਿਹੜੀਆਂ ਕਿ ਫਰਕ ਪਾ ਸਕਦੀਆਂ ਨੇ ਉਹ ਹਨ ਜਿਵੇਂ ਹੌਟ ਪੈਕਸ ਜਾਂ ਗਰਮ ਪੈਕਸ ਲਗਾਉਣੇ, ਨਿਯਮਿਤ ਕਸਰਤ ਅਤੇ ਸੈਰ ਕਰਨੀ, ਹਰ ਰੋਜ਼ ਆਰਾਮ ਕਰਨਾ, ਉੱਚੀ ਅੱਡੀ ਦੀ ਥਾਂ ਫਲੈਟ ਜੁੱਤੀਆਂ ਪਾਉਣੀਆਂ, ਉਹ ਵੀ ਫਾਇਦੇਮੰਦ ਹੁੰਦੀਆਂ ਪਿੱਠ ਦੇ ਦਰਦ ਲਈ। ਓਕਿਓਪੰਕਚਰ ਦੇਖਿਆ ਗਿਆ ਹੈ ਕਿ ਇਹ ਵੀ ਇੱਕ ਇਲਾਜ ਹੋ ਸਕਦਾ ਹੈ, ਜਾਂ ਐਕਰੋਬਿਕਸ ਯਾਨੀ ਕਿ ਪਾਣੀ ਵਿੱਚ ਕਸਰਤ ਕਰਨੀ। ਤੇ ਖੜੇ ਹੋ ਕੇ ਤੇ ਬੈਠ ਕੇ ਕਰਨ ਵਾਲੇ ਜਿਹੜੇ ਕੰਮ ਹੁੰਦੇ ਹਨ ਉਹ ਬਦਲ ਕੇ ਕਰਨੇ, ਯਾਨੀ ਕਿ ਬਹੁਤੀ ਦੇਰ ਖੜਨ ਜਾਂ ਬਹੁਤੀ ਦੇਰ ਬੈਠਣ ਤੋਂ ਗੁਰੇਜ਼ ਕਰਨਾ। ਜੇ ਪਿੱਠ ਦਰਦ ਬਹੁਤ ਜ਼ਿਆਦਾ ਹੋ ਰਿਹਾ ਹੈ ਤਾਂ ਜਾਂ ਲਗਾਤਾਰ ਹੋ ਰਿਹਾ ਤਾਂ ਆਪਣੇ ਮਿਡਵਾਈਫ ਜਾਂ ਡਾਕਟਰ ਨੂੰ ਦੱਸਣਾ ਚਾਹੀਦਾ ਹੈ। ਕੁਝ ਖਾਸ ਪ੍ਰੀਨੇਟਲ ਐਕਸਰਸਾਈਜ਼ ਵੀ ਲਾਭਦਾਇਕ ਹੋ ਸਕਦੀਆਂ ਹਨ। ਸੋ ਜੇ ਡਾਕਟਰ ਇਹ ਐਕਸਰਸਾਈਜ਼ ਆਪ ਦੇਵੇ ਜਾਂ ਫਿਜ਼ੀਓ ਨੂੰ ਮਿਲਣ ਦੀ ਸਲਾਹ ਦੇਵੇ ਤਾਂ ਜ਼ਰੂਰ ਮਿਲ ਲੈਣਾ ਚਾਹੀਦਾ ਹੈ।
ਤੁਸੀਂ ਕਸਰਤ ਦੀ ਗੱਲ ਕੀਤੀ ਹੈ ਜੀ। ਅਕਸਰ ਅਸੀਂ ਇਹ ਸੋਚਦੇ ਹਾਂ ਕਿ ਗਰਭਕਾਲ ਹੈ ਤੇ ਕੋਈ ਕਸਰਤ ਨਹੀਂ ਕਰਨੀ ਚਾਹੀਦੀ ਹੈ ਕਿ ਬੱਚੇ ਤੇ ਕੋਈ ਮਾੜਾ ਅਸਰ ਨਾ ਪਵੇ, ਤੇ ਤੁਸੀਂ ਇਹ ਕਹਿ ਰਹੇ ਹੋ ਕਿ ਕਸਰਤ ਕਰਨੀ ਚੰਗੀ ਹੈ, ਸਗੋਂ ਕਰਨੀ ਚਾਹੀਦੀ ਹੈ।
ਬਿਲਕੁਲ ਜੀ। ਸੋ ਇਹ ਆਮ ਆਪਾਂ ਆਪਣੇ ਕਲਚਰਲ ਸੁਝਾਵਾਂ ਵਿੱਚ ਦੇਖਿਆ ਜਾਂਦਾ ਹੈ ਕਿ ਕਸਰਤ ਤੋਂ ਰੋਕਿਆ ਜਾਂਦਾ ਹੈ, ਪਰ ਰਿਸਰਚ ਇਹੀ ਕਹਿੰਦੀ ਹੈ ਕਿ ਥੋੜ੍ਹੀ ਬਹੁਤ ਕਸਰਤ ਜ਼ਰੂਰੀ ਹੈ, ਖਾਸ ਕਰਕੇ ਸੈਰ ਬਹੁਤ ਜ਼ਰੂਰੀ ਹੈ। ਤੇ ਡਾਕਟਰ ਨੂੰ ਪੁੱਛ ਲੈਣਾ ਚਾਹੀਦਾ ਜਾਂ ਮਿਡਵਾਈਫ ਨੂੰ ਪੁੱਛ ਲੈਣਾ ਚਾਹੀਦਾ ਕਿ ਖਾਸ ਕਰਕੇ ਕਿਹੜੀ ਕਸਰਤ ਕਰਨੀ ਜ਼ਰੂਰੀ ਹੈ, ਜਾਂ ਐਸੀ ਕਸਰਤ ਜੋ ਤੁਸੀਂ ਪਹਿਲਾਂ ਤੋਂ ਕਰ ਰਹੇ ਹੋ ਉਹ ਕੁਛ ਐਸਾ ਵੀ ਹੈ ਕਿ ਗੁਰੇਜ਼ ਕਰਨਾ ਚਾਹੀਦਾ ਹੈ। ਸੋ ਕੁਝ ਕੁ ਕਸਰਤ ਹੋ ਸਕਦਾ ਹੈ ਗੁਰੇਜ਼ ਕਰਨ ਨੂੰ ਕਹਿਣ, ਪਰ ਆਮ ਕਰਕੇ ਜਿਹੜੀ ਕਸਰਤ ਤੁਸੀਂ ਆਮ ਕਰਦੇ ਆਉਂਦੇ ਹੋ ਸਕਦਾ ਹੈ ਕਿ ਡਾਕਟਰ ਸਲਾਹ ਦੇਵੇ ਕਿ ਉਹ ਤੁਸੀਂ ਕੰਟੀਨਿਊ ਕਰੋ। ਸੋ ਡਾਕਟਰ ਜਾਂ ਫਿਜ਼ੀਓ ਨੂੰ ਮਿਲ ਕੇ ਜਾਂ ਮਿਡਵਾਈਫ ਵੀ ਇਸ ਬਾਰੇ ਚਾਨਣਾ ਪਾ ਸਕਦੀਆਂ ਹਨ।
ਠੀਕ ਹੈ ਜੀ। ਹੁਣ ਕਮਰ ਦੇ ਦਰਦ ਤੇ ਤੁਸੀਂ ਕਿਹਾ ਹੈ ਕਿ ਗਰਭਕਾਲ ਦੇ ਅੰਤ ਵਿੱਚ ਆ ਕੇ ਜ਼ਿਆਦਾ ਤਕਲੀਫ ਮਹਿਸੂਸ ਹੁੰਦੀ ਹੈ, ਇਸ ਤੋਂ ਇਲਾਵਾ ਹੋਰ ਕੀ ਕੁਝ ਗੱਲਾਂ ਹਨ ਜੋ ਦਰਪੇਸ਼ ਆਉਂਦੀਆਂ ਹਨ ਜੀ?
ਸੋ ਇੱਕ ਮਸੂੜਿਆਂ ਵਿੱਚੋਂ ਖੂਨ ਵਗਣ ਅਤੇ ਦੰਦ ਦੀਆਂ ਸਮੱਸਿਆਵਾਂ ਵੀ ਗਰਭਕਾਲ ਵਿੱਚ ਹੋ ਸਕਦੀਆਂ ਹਨ। ਇਸ ਗਰਭਕਾਲ ਦੌਰਾਨ ਹਾਰਮੋਨਸ ਦੀਆਂ ਤਬਦੀਲੀਆਂ ਜਿਹੜੀਆਂ ਹੁੰਦੀਆਂ ਹਨ ਉਹ ਇਨਫਲੇਮੇਸ਼ਨ ਪੈਦਾ ਕਰ ਸਕਦੀਆਂ ਹਨ ਮਸੂੜਿਆਂ ਵਿੱਚ। ਸੋ ਧਿਆਨ ਨਾਲ ਅਤੇ ਨਰਮੀ ਨਾਲ ਬ੍ਰਸ਼ ਕਰਨਾ ਚਾਹੀਦਾ ਹੈ, ਇਸ ਤੋਂ ਰੋਕਥਾਮ ਵਿੱਚ ਇਹ ਮਦਦ ਕਰ ਸਕਦਾ ਹੈ। ਜੇ ਮਸੂੜਿਆਂ ਵਿੱਚੋਂ ਖੂਨ ਵਗਣੋਂ ਨਾ ਹਟੇ ਤਾਂ ਡੈਂਟਿਸਟ ਨੂੰ ਮਿਲਣਾ ਚਾਹੀਦਾ ਹੈ, ਤੇ ਗਰਭਵਤੀ ਹੋਣ ਸਮੇਂ ਦੰਦਾਂ ਦਾ ਇਲਾਜ ਕਰਵਾਉਣਾ ਵੀ ਸੇਫ ਹੁੰਦਾ ਹੈ। ਸੋ ਆਮ ਕਰਕੇ ਆਪਾਂ ਸੋਚਦੇ ਹਾਂ ਕਿ ਦੰਦਾਂ ਦਾ ਇਲਾਜ ਨਹੀਂ ਕਰਵਾਉਣਾ ਚਾਹੀਦਾ ਗਰਭਕਾਲ ਵਿੱਚ, ਪਰ ਇਹ ਸੇਫ ਹੈ। ਜੇ ਮਸੂੜਿਆਂ ਦੇ ਰੋਗ ਦਾ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਇਸ ਨਾਲ ਬੱਚੇ ਨੂੰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬੱਚੇ ਦੇ ਜਨਮ ਤੋਂ ਬਾਅਦ ਮਾਂ ਦੇ ਮੂੰਹ ਦੀ ਜਿਹੜੀ ਮਾੜੀ ਸਿਹਤ ਹੈ ਉਹ ਬੱਚੇ ਨੂੰ ਵੀ ਛੇਤੀ ਹੀ ਦੰਦਾਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਖਤਰਾ ਹੋ ਸਕਦਾ ਹੈ, ਕਿਉਂਕਿ ਬੱਚਿਆਂ ਵਿੱਚ ਬੈਕਟੀਰੀਅਲ ਇਨਫੈਕਸ਼ਨ ਸਿੱਧੇ ਪੁੱਜ ਸਕਦਾ ਹੈ ਮਾਂ ਤੋਂ।
ਠੀਕ ਹੈ।
ਔਰ ਫਿਰ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਮਾਂ ਆਪਣਾ ਦੁੱਧ ਪਿਆਉਣ ਖਾਤਰ ਚੰਗੀ ਖੁਰਾਕ ਖਾਣਾ ਵੀ ਮਾਂ ਲਈ ਔਖਾ ਹੋ ਸਕਦਾ ਹੈ ਜੇ ਮਸੂੜਿਆਂ ਦੀ ਸਮੱਸਿਆ ਜਾਂ ਦੰਦਾਂ ਦੀ ਸਮੱਸਿਆ ਹੋਵੇ।
ਠੀਕ ਹੈ।
ਸੋ ਫਿਰ ਹੈਗਾ ਸਾਹ ਲੈਣ ਵਿੱਚ ਔਖਿਆਈ ਜਾਂ ਬ੍ਰੈਥਲੈਸਨੈਸ ਆਮ ਕਰਕੇ ਦੇਖਿਆ ਗਿਆ। ਬਹੁਤੀਆਂ ਗਰਭਵਤੀ ਔਰਤਾਂ ਨੂੰ ਗਰਭਕਾਲ ਦੇ ਆਰੰਭ ਦੇ ਅਤੇ ਬਾਅਦ 'ਚ ਸਾਹ ਵਿੱਚ ਲੈਣ ਵਿੱਚ ਥੋੜ੍ਹੀ ਔਖਿਆਈ ਮਹਿਸੂਸ ਹੁੰਦੀ ਹੈ। ਇਸ ਨਾਲ ਆਮ ਤੌਰ 'ਤੇ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਬੱਚਾ ਇਸ ਤੋਂ ਪ੍ਰਭਾਵਿਤ ਨਹੀਂ ਹੁੰਦਾ। ਜੇ ਸਾਹ ਲੈਣ ਵਿੱਚ ਔਖਿਆਈ ਅਚਾਨਕ ਹੋਣ ਲੱਗ ਜਾਵੇ ਜਾਂ ਲੰਮੇ ਪੈਣ ਤੇ ਹੋਵੇ ਤਾਂ ਮਿਡਵਾਈਫ ਜਾਂ ਡਾਕਟਰ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਔਰ ਇੱਕ ਹੋਰ ਗੱਲ ਹੈ ਕਿ ਜੇ ਬਹੁਤ ਜ਼ਿਆਦਾ ਖੰਘ ਜਾਂ ਜ਼ੁਕਾਮ ਹੈ ਤੇ ਨਾਲ ਅਚਾਨਕ ਸਾਹ ਦੇ ਦੌਰੇ ਪੈਂਦੇ ਹਨ ਜਾਂ ਸਾਹ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਤਾਂ ਵੀ ਆਪਣੇ ਡਾਕਟਰ ਜਾਂ ਮਿਡਵਾਈਫ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ।
ਠੀਕ ਹੈ ਜੀ।
ਇੱਕ ਹੋਰ ਆਮ ਕਰਕੇ ਦੇਖਿਆ ਜਾਂਦਾ ਹੈ ਕਿ ਪਿਸ਼ਾਬ ਕਰਨ ਸਮੇਂ ਜਲਨ ਹੋਣੀ ਜਾਂ ਸਾੜ ਪੈਣਾ। ਜੇ ਗਰਭਵਤੀ ਔਰਤ ਨੂੰ ਪਿਸ਼ਾਬ ਕਰਨ ਸਮੇਂ ਜਲਨ ਹੁੰਦੀ ਹੈ ਜਾਂ ਸਾੜ ਪੈਂਦੀ ਹੈ ਤਾਂ ਇਹ ਪਿਸ਼ਾਬ ਦੀ ਨਾਲੀ ਦਾ ਇਨਫੈਕਸ਼ਨ ਹੋ ਸਕਦਾ ਹੈ ਜਿਹਨੂੰ ਕਿ ਸਿਸਟਾਈਟਿਸ ਕਹਿੰਦੇ ਹਨ। ਗਰਮ ਕਾਲ ਦੌਰਾਨ ਅਜਿਹੀਆਂ ਇਨਫੈਕਸ਼ਨ ਆਮ ਹੋ ਸਕਦੀਆਂ ਹਨ। ਸੋ ਜ਼ਰੂਰੀ ਹੈ ਕਿ ਛੇਤੀ ਹੀ ਡਾਕਟਰ ਨੂੰ ਦੱਸ ਕੇ ਢੁਕਵਾਂ ਇਲਾਜ ਕਰਵਾ ਲਿਆ ਜਾਵੇ।
ਠੀਕ ਹੈ ਜੀ। ਮੇਰੇ ਖਿਆਲ ਇੱਕ ਆਮ ਚੀਜ਼ ਜਿਹੜੀ ਸਾਰੀ ਮਹਿਲਾਵਾਂ ਕਹਿੰਦੀਆਂ ਹਨ ਸ਼ੁਰੂਆਤ ਵਿੱਚ ਉਲਟੀ ਆਉਂਦੀ ਹੈ, ਦਿਲ ਕੱਚਾ ਹੁੰਦਾ ਹੈ। ਉਹ ਪਹਿਲੇ ਟ੍ਰਾਈਮੈਸਟਰ ਵਿੱਚ ਚੱਲਦਾ ਹੈ 3 ਕੁ ਮਹੀਨੇ, ਹੈ ਨਾ ਜੀ, ਉਸ ਤੋਂ ਕਿਸੇ ਤਰ੍ਹਾਂ ਬਚਿਆ ਜਾ ਸਕਦਾ ਹੈ?
ਸੋ ਇਹ ਕੁਛ ਅਜਿਹੇ ਨੁਕਤੇ ਹੀ ਹਨ ਜੋ ਮੁੱਢਲੇ ਮਹੀਨਿਆਂ ਦੌਰਾਨ ਗਰਭਵਤੀ ਔਰਤ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੇ ਹਨ। ਇਹ ਸਾਰੇ ਨੁਕਤੇ ਹਰੇਕ ਲਈ ਕੰਮ ਨਹੀਂ ਕਰਦੇ, ਇਸ ਕਰਕੇ ਆਪਣੇ ਲਈ ਅਜਿਹਾ ਕੁਝ ਨਾ ਕੁਝ ਔਰਤ ਨੂੰ ਲੱਭਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਕੋਈ ਮਦਦ ਮਿਲ ਸਕੇ। ਕੁਝ ਅਜਿਹੀਆਂ ਵਸਤਾਂ ਯਾਨੀ ਕਿ ਟ੍ਰਿਗਰਸ ਤੋਂ ਬਚਣਾ ਚਾਹੀਦਾ ਹੈ ਜੋ ਔਰਤ ਨੂੰ ਬਿਮਾਰ ਕਰ ਦੇਣ ਜਾਂ ਉਸਦਾ ਜੀ ਕੱਚਾ ਹੋਣ ਲੱਗ ਜਾਏ, ਜਿਵੇਂ ਕਿ ਕੁਝ ਸਮੈਲਸ ਜਾਂ ਕੁਝ ਖਾਸ ਚੀਜ਼ਾਂ ਵੱਲ ਵੇਖਣਾ ਜਾਂ ਸੁੰਘਣਾ। ਵਧੇਰੇ ਮਾਤਰਾ ਵਿੱਚ ਫਲੂਇਡਸ ਜਾਂ ਵਾਟਰ ਪਾਣੀ ਪੀਣਾ, ਇੱਕੋ ਵਾਰੀ ਵਧੇਰੇ ਪੀਣ ਦੀ ਥਾਂ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਪੀਣਾ ਚਾਹੀਦਾ ਹੈ। ਖਾਣ ਦੇ ਨਾਲ ਪੀਣ ਦੀ ਥਾਂ ਪਾਣੀ ਕੁਝ ਸਮੇਂ ਬਾਅਦ ਜਾਂ ਦੋ ਭੋਜਨਾਂ ਦੇ ਵਿਚਕਾਰਲੇ ਸਮੇਂ ਦੌਰਾਨ ਪੀਣਾ ਚਾਹੀਦਾ ਹੈ, ਨਾ ਕਿ ਬਿਲਕੁਲ ਖਾਣ ਦੇ ਬਾਅਦ। ਇਹ ਵੀ ਫਰਕ ਪਾ ਸਕਦਾ ਹੈ। ਔਰ ਕੈਫੀਨ ਜਿਵੇਂ ਕਿ ਕੌਫੀ ਬਹੁਤ ਮਾਤਰਾ ਵਿੱਚ ਚਾਹ ਜਾਂ ਕੋਕ ਤੋਂ ਬਚਣਾ ਚਾਹੀਦਾ ਹੈ। ਖਾਲੀ ਪੇਟ ਰਹਿਣ ਤੋਂ ਬਚਣਾ ਚਾਹੀਦਾ ਹੈ। ਕਈ ਵਾਰ ਛੋਟੇ ਛੋਟੇ ਸਨੈਕਸ ਜਾਂ ਖੁਸ਼ਕ ਸਨੈਕ ਜਿਵੇਂ ਕਿ ਬਿਨਾਂ ਮੱਖਣ ਵਾਲਾ ਟੋਸਟ ਜਾਂ ਕਰੈਕਰ ਬਿਸਕਿਟਸ ਹੁੰਦੇ ਨੇ, ਉਹ ਵੀ ਖਾਣੇ ਜਾਂ ਫਲ ਖਾਣਾ ਖਾਣ ਨਾਲ ਵੀ ਫਰਕ ਪੈ ਸਕਦਾ ਹੈ। ਚਿਕਨਾਈ ਵਾਲੇ ਭੋਜਨ ਤੋਂ ਬਚਣਾ ਚਾਹੀਦਾ ਹੈ। ਇਹ ਵੀ ਆਮ ਕਰਕੇ ਦੇਖਿਆ ਹੈ ਕਿ ਮੋਰਨਿੰਗ ਸਿਕਨੈਸ ਦਾ ਕਾਰਨ ਬਣ ਜਾਂਦੇ ਹਨ। ਇੱਕੋ ਵਾਰੀ ਵੱਧ ਭੋਜਨ ਖਾਣ ਦੀ ਥਾਂ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਖਾਣਾ, ਜਦੋਂ ਥੋੜ੍ਹਾ ਜੀ ਕੱਚਾ ਹੁੰਦਾ ਹੋਵੇ ਤਾਂ ਖਾਣ ਦੀ ਕੋਸ਼ਿਸ਼ ਕਰਨੀ। ਜੇ ਭੋਜਨ ਪੱਕਣ ਦੀ ਖੁਸ਼ਬੂ ਨਾਲ ਜੇ ਕਿਸੇ ਦਾ ਜੀ ਖਰਾਬ ਹੁੰਦਾ ਹੈ ਜਾਂ ਕੱਚਾ ਹੁੰਦਾ ਤਾਂ ਤਾਜ਼ਾ ਠੰਡੇ ਭੋਜਨ ਖਾਣ ਦੀ ਕੋਸ਼ਿਸ਼ ਕਰਨੀ, ਜਿਵੇਂ ਕਿ ਸੈਲਡ। ਸੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੱਕਿਆ ਭੋਜਨ ਹੀ ਹਮੇਸ਼ਾ ਖਾਣਾ ਹੈ। ਕੁਛ ਜੇ ਉਸ ਕਾਰਨ ਤੁਹਾਡਾ ਜੀ ਮਤਲਾਉਂਦਾ ਹੈ ਤਾਂ ਸੈਲਡਸ ਖਾ ਸਕਦੇ ਹੋ ਕਿਸੇ ਟਾਈਮ। ਸਵੇਰੇ ਬਿਸਤਰੇ ਤੋਂ ਬਾਹਰ ਆਉਣ ਤੋਂ ਪਹਿਲਾਂ ਕੁਛ ਖਾਣਾ ਚਾਹੀਦਾ ਹੈ। ਸੋ ਕਈ ਵਾਰੀ ਇਹ ਵੀ ਐਡਵਾਈਸ ਕੀਤਾ ਜਾਂਦਾ ਹੈ ਕਿ ਬੈੱਡ ਦੇ ਕੋਲ ਹੀ ਕੁਛ ਪਾਣੀ ਜਾਂ ਕੁਛ ਕਰੈਕਰ ਬਿਸਕਿਟਸ ਰੱਖ ਲੈਣੇ ਚਾਹੀਦੇ ਹਨ। ਸੋ ਉਹ ਖਾ ਕੇ ਹੀ ਬੈੱਡ ਤੋਂ ਬਾਹਰ ਹੌਲੀ ਹੌਲੀ ਆਉਣਾ ਚਾਹੀਦਾ ਹੈ। ਔਰ ਸਵੇਰੇ ਦੇ ਸਮੇਂ ਕੁਝ ਕਾਹਲੀ ਦੀ ਥਾਂ ਆਰਾਮ ਨਾਲ ਕੰਮ ਕਰਨਾ ਚਾਹੀਦਾ ਹੈ। ਔਰ ਵੱਧ ਤੋਂ ਵੱਧ ਆਰਾਮ ਕਰਨਾ ਵੀ ਜ਼ਰੂਰੀ ਹੈ। ਥਕਾਵਟ ਨਾਲ ਵੀ ਜੀ ਕੱਚਾ ਹੋ ਸਕਦਾ ਹੈ, ਉਹਦੀ ਸਮੱਸਿਆ ਵੱਧ ਸਕਦੀ ਹੈ। ਇੱਕ ਦੇਖਿਆ ਗਿਆ ਹੈ ਵਿਟਾਮਿਨ B6 ਲੈਣ ਨਾਲ ਵੀ ਮੋਰਨਿੰਗ ਸਿਕਨੈਸ ਨੂੰ ਕਈਆਂ ਨੂੰ ਫਰਕ ਪੈਂਦਾ ਹੈ। ਸੋ ਡਾਕਟਰ ਦੀ ਸਲਾਹ ਨਾਲ ਵਿਟਾਮਿਨ B6 ਦੀ ਵਰਤੋਂ ਕੀਤੀ ਜਾ ਸਕਦੀ ਹੈ। ਔਰ ਟਰੈਵਲ ਦੌਰਾਨ ਯਾਤਰਾ ਸਮੇਂ ਜੇ ਜੀ ਕੱਚਾ ਹੁੰਦਾ ਹੈ ਤਾਂ ਇੱਕ ਰਿਸਟ ਬੈਂਡਸ ਮਿਲਦੇ ਹਨ ਫਾਰਮੇਸੀ ਤੋਂ, ਉਹਨਾਂ ਦੀ ਵੀ ਮਦਦ ਲਈ ਜਾ ਸਕਦੀ ਹੈ।
ਰਿਸਟ ਬੈਂਡ
ਸੋ ਇਹ ਆਕਿਊਪ੍ਰੈਸ਼ਰ ਰਿਸਟ ਬੈਂਡਸ ਹੁੰਦੇ ਨੇ ਜੋ ਆਕਿਊਪ੍ਰੈਸ਼ਰ ਦੇ ਤਰੀਕੇ ਨਾਲ ਮੋਰਨਿੰਗ ਸਿਕਨੈਸ ਦਾ ਉਪਾਅ ਹੋ ਸਕਦਾ ਹੈ। ਔਰ ਫਿਰ ਪੈਪਰਮੈਂਟ ਦੀ ਚਾਹ ਵੀ ਦੇਖਿਆ ਗਿਆ ਹੈ, ਇਹ ਵੀ ਲੈ ਕੇ ਦੇਖ ਲੈਣੀ ਚਾਹੀਦੀ ਹੈ ਜੀ ਇਹਦੇ ਨਾਲ ਫਰਕ ਪੈਂਦਾ ਹੈ, ਜਾਂ ਅਦਰਕ ਦੀਆਂ ਗੋਲੀਆਂ ਜਾਂ ਖੁਸ਼ਕ ਅਦਰਕ ਦੇ ਸਵਾਦ ਵਾਲਾ ਪਾਣੀ, ਸੋ ਪਾਣੀ ਵਿੱਚ ਥੋੜੀ ਦੇਰ ਅਦਰਕ ਭਿਉਂ ਕੇ ਰੱਖ ਕੇ ਤੇ ਉਹ ਪਾਣੀ ਪੀਣ ਨਾਲ ਵੀ ਕਈਆਂ ਨੂੰ ਫਰਕ ਪੈਂਦਾ ਹੈ। ਸੋ ਇਹ ਕੇਵਲ ਕੁਝ ਨੁਕਤੇ ਜਾਂ ਵਿਚਾਰ ਸਨ, ਆਪਣੇ ਕੁਝ ਕਲਚਰਲ ਸੁਝਾਅ ਵੀ ਹੁੰਦੇ ਹਨ ਜੋ ਲਾਭਦਾਇਕ ਹੋ ਸਕਦੇ ਹਨ। ਸੋ ਜੇ ਕਿਸੇ ਚੀਜ਼ ਨਾਲ ਮਦਦ ਨਹੀਂ ਮਿਲਦੀ ਤਾਂ ਡਾਕਟਰ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ। ਸੋ ਕਲਚਰਲ ਸੁਝਾਅ ਆਪਣੇ ਵੱਡਿਆਂ ਤੋਂ ਲੈ ਕੇ ਅਪਣਾਉਣੇ ਸੇਫ ਨੇ ਜੇ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ, ਜੇ ਜੇ ਲੈਣੀ ਪਵੇ ਤਾਂ ਡਾਕਟਰ ਦੀ ਸਲਾਹ ਲੈ ਕੇ ਉਹ ਕਲਚਰਲ ਸੁਝਾਅ ਨੂੰ ਅਪਣਾਇਆ ਜਾ ਸਕਦਾ ਆ।
ਜਿਸ ਤਰ੍ਹਾਂ ਵੱਡੇ ਬਜ਼ੁਰਗਾਂ ਦੇ ਨੁਸਖੇ ਹੁੰਦੇ
ਆ। ਬਿਲਕੁਲ, ਜਿਵੇਂ ਵੱਡੇ ਬਜ਼ੁਰਗਾਂ ਦੇ ਨੁਸਖੇ, ਇੱਕ ਅਦਰਕ ਦੀ ਚਾਹ ਵੀ ਇੱਕ ਵੱਡੇ ਬਜ਼ੁਰਗਾਂ ਦਾ ਹੀ ਨੁਸਖਾ ਹੈਗਾ ਆ ਜੋ ਆਪਾਂ ਨੂੰ ਮਿਲ ਸਕਦਾ ਹੈ। ਜੇ ਬਹੁਤ ਜ਼ਿਆਦਾ ਕੰਮ ਵੱਧ ਜਾਂਦਾ ਹੈ, ਬਹੁਤ ਜ਼ਿਆਦਾ ਜੀ ਕੱਚਾ ਹੁੰਦਾ ਹੈ ਔਰ ਕੁਛ ਖਾਧਾ ਪੀਤਾ ਨਹੀਂ ਜਾ ਰਿਹਾ ਤਾਂ ਹੋਸਪਿਟਲ ਵਿੱਚ ਵੀ ਦਾਖਲ ਕਰਨਾ ਜ਼ਰੂਰੀ ਹੋ ਸਕਦਾ ਹੈ। ਸੋ ਇਸ ਸਥਿਤੀ ਵਿੱਚ ਡਾਕਟਰ ਨੂੰ ਮਿਲਣਾ ਬਹੁਤ ਜ਼ਰੂਰੀ ਹੈ।
ਠੀਕ ਹੈ ਜੀ, ਇਸ ਤੋਂ ਅੱਗੇ ਹੋਰ ਕੀ ਗੱਲਾਂ ਹੋ ਸਕਦੀਆਂ ਨੇ ਜੀ?
ਸੋ ਫਿਰ ਹੈਗਾ ਕੁਛ ਹਾਰਟ ਬਰਨ ਹੋ ਸਕਦਾ ਹੈ, ਜਿਵੇਂ ਕਿ ਸੀਨੇ 'ਚ ਜਲਣ, ਇਹ ਮਹਿਸੂਸ ਹੁੰਦਾ ਹੈ ਕਈ ਵਾਰੀ ਸ਼ੁਰੂ ਵਿੱਚ ਜਾਂ ਅਖੀਰਲੇ ਪੜਾਅ ਵਿੱਚ ਵੀ, ਔਰ ਕਈ ਵਾਰੀ ਮੂੰਹ ਵਿੱਚ ਕੌੜੇ ਪਾਣੀ ਦਾ ਸਵਾਦ ਵੀ ਆ ਜਾਂਦਾ ਹੈ। ਅਜਿਹੇ ਹਾਰਮੋਨ ਦੀਆਂ ਤਬਦੀਲੀਆਂ ਅਤੇ ਬੱਚੇਦਾਨੀ ਦੇ ਵਜਨ ਜਾਂ ਢਿੱਡ ਉੱਤੇ ਦਬਾਅ ਪੈਣ ਨਾਲ ਇਹ ਹਾਰਟ ਬਰਨ ਹੋ ਸਕਦਾ ਹੈ। ਇਹ ਗਰਭਕਾਲ ਦੇ ਦੂਜੇ ਅੱਧ ਵਿੱਚ ਆਮ ਹੁੰਦਾ ਹੈ ਅਤੇ ਕੁਝ ਚਿਰ ਬੈਠਣ ਅਤੇ ਦੁੱਧ ਪੀਣ, ਠੰਡਾ ਦੁੱਧ ਪੀਣ ਨਾਲ ਇਸ ਦਾ ਸਭ ਤੋਂ ਵਧੀਆ ਇਲਾਜ ਹੁੰਦਾ ਹੈ। ਇਸ ਤਰ੍ਹਾਂ ਢਿੱਡ ਦਾ ਤੇਜ਼ਾਬੀ ਜਿਹੜਾ ਮਾਦਾ ਹੁੰਦਾ ਹੈ ਉਹ ਹੇਠਾਂ ਚਲਾ ਜਾਂਦਾ ਹੈ, ਜੋ ਕਿ ਇਸੋਫੇਗਸ ਹੈ ਜੋ ਭੋਜਨ ਵਾਲੀ ਨਾਲੀ ਹੈ, ਇਹ ਵਿੱਚ ਆ ਕੇ ਸੀਨੇ ਵਿੱਚ ਜਲਨ ਪੈਦਾ ਕਰਦਾ ਹੈ। ਸੋ ਠੰਡਾ ਦੁੱਧ ਜਾਂ ਥੋੜਾ ਬੈਠਣ ਨਾਲ ਇਸ ਦਾ ਫਰਕ ਪੈ ਸਕਦਾ ਹੈ। ਹੋਰ ਕੁਝ ਤਰੀਕੇ ਹਨ ਜਿਵੇਂ ਕਿ ਹੌਲੀ ਹੌਲੀ ਖਾਣਾ ਅਤੇ ਵਾਰ ਵਾਰ ਖਾਣਾ, ਇੱਕੋ ਵਾਰੀ ਵਿੱਚ ਬਹੁਤ ਖਾਣ ਦੀ ਥਾਂ ਥੋੜਾ ਥੋੜਾ ਕਰਕੇ ਖਾਣਾ।
ਠੀਕ ਹੈ,
ਫਿਰ ਸੌਣ ਤੋਂ ਕੁਝ ਸਮਾਂ ਪਹਿਲਾਂ ਭਾਰੀ ਮਾਤਰਾ ਵਿੱਚ ਭੋਜਨ ਖਾਣ ਤੋਂ ਬਚਣਾ, ਪਿਛਲੇ ਪਾਸੇ ਸਿਰਹਾਣਾ ਰੱਖ ਕੇ ਬੈਠਣ ਦੀ ਸਥਿਤੀ ਵਿੱਚ ਸੌਣ ਨਾਲ ਵੀ ਕਈਆਂ ਨੂੰ ਫਰਕ ਪੈ ਸਕਦਾ ਹੈ ਜੇ ਬਹੁਤ ਜ਼ਿਆਦਾ ਹਾਰਟ ਬਰਨ ਹੁੰਦਾ। ਸੋ ਜੋ ਇੰਝ ਕਰਕੇ ਜੇ ਮਦਦ ਨਹੀਂ ਮਿਲਦੀ ਤਾਂ ਆਪਣੇ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ। ਸੋ ਉਹ ਐਂਟੀਸਿਡਸ ਦਾ ਸੁਝਾਅ ਵੀ ਦੇ ਸਕਦੇ ਹਨ। ਫਿਰ ਹੈਡੇਕਸ ਆਮ ਕਰਕੇ ਦੇਖੇ ਗਏ ਹਨ, ਮੁੱਢਲੇ ਮਹੀਨਿਆਂ ਦੌਰਾਨ ਸਿਰ ਦਰਦ ਹੋਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। ਆਰਾਮ ਕਰਨ ਨਾਲ ਲੇਟਣ ਨਾਲ ਇਸ ਦਾ ਸਭ ਤੋਂ ਵਧੀਆ ਇਲਾਜ ਹੈ। ਯਕੀਨੀ ਬਣਾਉਣਾ ਕਿ ਕਾਫੀ ਮਾਤਰਾ ਵਿੱਚ ਪਾਣੀ ਪੀਤਾ ਜਾਵੇ, ਕਿਉਂਕਿ ਸਿਰ ਦਰਦ ਕਈ ਵਾਰੀ ਪਾਣੀ ਦੀ ਘਾਟ ਕਾਰਨ ਵੀ ਹੋ ਸਕਦਾ ਹੈ। ਡੀਹਾਈਡਰੇਸ਼ਨ ਨਾਲ ਵੀ ਸਿਰ ਦਰਦ ਹੁੰਦਾ ਹੈ, ਖਾਸ ਕਰਕੇ ਗਰਮੀ ਦੇ ਮੌਸਮ ਵਿੱਚ। ਸੋ ਇਹ ਮੇਕਿੰਗ ਸ਼ੋਰ ਕਿ ਆਪ ਬਹੁਤ ਪਾਣੀ ਪੀਤਾ ਜਾਵੇ ਦਿਨ ਵਿੱਚ, ਜਾਂ ਹੋਰ ਫਲੂਇਡਸ ਲਏ ਜਾਣ। ਜੇ ਸਿਰ ਦਰਦ ਵਾਰ ਵਾਰ ਤੇ ਬਹੁਤ ਜ਼ਿਆਦਾ ਹੁੰਦਾ ਹੋਵੇ ਤਾਂ ਆਪਣੇ ਡਾਕਟਰ ਨੂੰ ਦੱਸਣਾ ਜ਼ਰੂਰੀ ਹੈ। ਗਰਭਕਾਲ ਦੇ ਅੰਤਲੇ ਸਮੇਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਵੀ ਸਿਰ ਦਰਦ ਹੋ ਸਕਦਾ ਹੈ। ਸੋ ਉਹਦਾ ਇਲਾਜ ਕਰਨਾ ਔਰ ਡਾਕਟਰ ਨੂੰ ਦੱਸਣਾ ਬਹੁਤ ਜ਼ਰੂਰੀ ਹੈ।
ਠੀਕ ਹੈ ਜੀ,
ਫਿਰ ਇੱਕ ਆਮ ਹੋਰ ਹੈਗੀ ਆ ਕੌਨਸਟੀਪੇਸ਼ਨ ਕਰਕੇ ਦੇਖਿਆ ਹੈ, ਕਬਜ਼। ਇਹ ਵੀ ਹਾਰਮੋਨਸ ਦੀਆਂ ਤਬਦੀਲੀਆਂ ਕਰਕੇ ਗਰਭਵਤੀ ਔਰਤ ਦੀਆਂ ਜਿਹੜੀਆਂ ਅੰਤੜੀਆਂ ਨੇ ਉਹਨਾਂ ਦਾ ਕਾਰਜ ਕੁਝ ਮਿੱਠਾ ਹੋ ਜਾਂਦਾ ਹੈ। ਸੋ ਕੁਝ ਨੁਕਤੇ ਹਨ ਜਿਵੇਂ ਨਿਯਮਤ ਕਸਰਤ ਕਰਨਾ, ਵਧੇਰੇ ਪਾਣੀ ਜਾਂ ਫਲੂਇਡਸ ਲੈਣੇ, ਜਾਂ ਭੋਜਨ ਵਿੱਚ ਕੁਝ ਛੋਟੀਆਂ ਤਬਦੀਲੀਆਂ ਕਰਨੀਆਂ ਜਿਵੇਂ ਕਿ ਹੋਲ ਗ੍ਰੇਨਸ ਖਾਣੇ, ਹੋਲ ਗ੍ਰੇਨ ਬ੍ਰੈਡ ਜਾਂ ਸਬਜ਼ੀਆਂ, ਤਾਜ਼ਾ ਫਰੂਟ ਜਾਂ ਡਰਾਈਡ ਫਰੂਟ ਨਾਲ ਜਿਵੇਂ ਮੇਵੇ ਵਗੈਰਾ ਖਾਣ ਨਾਲ ਵੀ ਇਸਦਾ ਫਾਇਦਾ ਹੋ ਸਕਦਾ ਹੈ, ਕੁਝ ਫਰਕ ਪੈ ਸਕਦਾ ਹੈ। ਤੇ ਜਦੋਂ ਤੱਕ ਖੁਰਾਕ ਤੇ ਕਸਰਤ ਆਪਣਾ ਅਸਰ ਵਿਖਾਉਣ, ਕੋਈ ਕਬਜ਼ ਰੋਕਣ ਵਾਲੀ ਹਲਕੀ ਜਿਹੀ ਦਵਾਈ, ਲੈਗਜ਼ੇਟਿਵ ਜਾਂ ਫਾਈਬਰ ਸਪਲੀਮੈਂਟ ਵਰਤਣੀ ਵੀ ਸੇਫ ਹੁੰਦੀ ਹੈ। ਪਰ ਕਬਜ਼ ਠੀਕ ਕਰਨ ਵਾਲੀਆਂ ਕੋਈ ਤੇਜ਼ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਗੁਰੇਜ਼ ਕਰਨਾ ਚਾਹੀਦਾ ਹੈ। ਸੋ ਜੇ ਬਹੁਤ ਜ਼ਿਆਦਾ ਕਬਜ਼ ਹੋਵੇ ਇਹ ਜਿਹੀ ਸਥਿਤੀ ਵਿੱਚ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਉਹ ਕੋਈ ਵੱਖਰੀ ਕਿਸਮ ਦੀ ਗੋਲੀ ਦੇ ਕੇ ਇਸਦਾ ਇਲਾਜ ਲੱਭ ਸਕੇ।
ਠੀਕ ਹੈ ਜੀ, ਅਤੇ ਖਾਣ ਪੀਣ ਦੀ ਅਗਰ ਅਸੀਂ ਗੱਲ ਕਰੀਏ ਜੀ, ਕਈ ਚੀਜ਼ਾਂ ਹਨ ਜਿਨ੍ਹਾਂ ਤੋਂ ਬਿਲਕੁਲ ਮਨ ਪਰੇ ਹੋ ਜਾਂਦਾ ਹੈ, ਦਿਲ ਨਹੀਂ ਕਰਦਾ ਕਿ ਉਸਨੂੰ ਉਹ, ਖਾਸ ਕਰ ਖੁਸ਼ਬੂ ਜਿਹੜੀ ਹੈ ਉਸ ਤੋਂ ਅਜੀਬ ਮਚਲਦਾ ਹੈ, ਪਰ ਕੁਝ ਇਹੋ ਜਿਹੀਆਂ ਚੀਜ਼ਾਂ ਹਨ ਜਿਸ ਦੀ ਕਰੇਵਿੰਗ ਹੁੰਦੀ ਹੈ ਕਿ ਲੱਗਦਾ ਹੁਣ ਖਾਣਾ ਹੀ ਖਾਣਾ ਹੈ। ਕਿ ਇਹ ਵਾਕਈ ਹੀ ਕੋਈ ਗੱਲ ਹੈ ਕਿ ਪ੍ਰੈਗਨੈਂਸੀ ਦੌਰਾਨ ਕਰੇਵਿੰਗ ਹੁੰਦੀ ਹੈ ਔਰਤਾਂ ਨੂੰ?
ਬਿਲਕੁਲ ਜੀ, ਸੋ ਫੂਡ ਕਰੇਵਿੰਗਸ ਆਮ ਦੇਖਿਆ ਗਿਆ ਹੈ ਔਰ ਇਹ ਸਹੀ ਹੈ, ਮਨ ਘੜਤ ਗੱਲ ਨਹੀਂ ਹੈ, ਕਿਉਂਕਿ ਅਜਿਹੇ ਹਾਰਮੋਨਸ ਦੀਆਂ ਤਬਦੀਲੀਆਂ ਕਰਕੇ ਫੂਡ ਕਰੇਵਿੰਗਸ ਹੁੰਦੀ ਹੈ। ਮਿੱਠੇ ਭੋਜਨ ਕਰ ਖਾਣ ਨੂੰ ਦਿਲ ਕਰ ਸਕਦਾ ਹੈ ਜਾਂ ਕੁਝ ਖਾਸ ਫਲ ਖਾਣ ਦੀਆਂ ਅਚਾਨਕ ਇੱਛਾਵਾਂ ਹੋ ਸਕਦੀਆਂ ਨੇ ਤੇ ਕਈ ਵਾਰੀ ਅਸਾਧਾਰਨ ਭੋਜਨ ਜਾਂ ਅਜਿਹੇ ਭੋਜਨ ਖਾਣ ਦੀ ਵੀ ਇੱਛਾ ਹੋ ਸਕਦੀ ਹੈ ਜਿਸ ਜਿਹੜੀ ਕਿ ਆਮ ਤੌਰ ਤੇ ਉਹ ਔਰਤ ਨੇ ਕਦੀ ਖਾਧੀ ਵੀ ਨਾ ਹੋਵੇ ਸੋ ਜੇ ਓਵਰਆਲ ਡਾਇਟ ਸਿਹਤਮੰਦ ਹੈ ਤਾਂ ਕਦੀ ਕਦਾਈ ਅਜਿਹੀਆਂ ਕਰੇਵਿੰਗਸ ਜਾਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਕੋਈ ਹਰਜ ਨਹੀਂ ਹੈ
ਗਗਨ ਜੀ ਕਰੇਵਿੰਗਸ ਬਾਰੇ ਮੈਂ ਪੁੱਛ ਲਾਂ ਕਿ ਇਹ ਤਾਂ ਨਹੀਂ ਕਿ ਉਸਨੂੰ ਦਬਾਉਣ ਨਾਲ ਕੋਈ ਨੁਕਸਾਨ ਹੁੰਦਾ ਹੈ ਜਾਂ ਅਗਰ ਉਸਦੀ ਪੂਰਤੀ ਕੀਤੀ ਜਾਵੇ ਕਿ ਬਾਰ ਬਾਰ ਹੋਰ ਨਵੀਂ ਨਵੀਂ ਕਰੇਵਿੰਗ ਉਭਰੇਗੀ
ਬਿਲਕੁਲ ਨੁਕਸਾਨ ਤਾਂ ਨਹੀਂ ਹੈ ਮਨਪ੍ਰੀਤ ਜੀ ਸੋ ਜੇ ਕਰੇਵਿੰਗਸ ਨੂੰ ਤੁਸੀਂ ਦਬਾ ਰਹੇ ਹੋ ਕਿਸੇ ਗੱਲ ਕਰਕੇ ਜਿਵੇਂ ਕਿ ਜੇ ਮਿੱਠੇ ਦੀ ਕਰੇਵਿੰਗ ਹੈ ਔਰ ਤੁਹਾਨੂੰ ਮਿੱਠਾ ਠੀਕ ਨਹੀਂ ਹੈ ਸਾਰੇ ਦਿਨ ਦੇ ਵਿੱਚ ਬਹੁਤ ਜ਼ਿਆਦਾ ਮਿੱਠਾ ਖਾਣਾ ਠੀਕ ਨਹੀਂ ਤੁਹਾਨੂੰ ਮਹਿਸੂਸ ਹੋ ਰਿਹਾ ਤਾਂ ਉਸਨੂੰ ਦਬਾਉਣ ਵਿੱਚ ਵੀ ਕੋਈ ਨੁਕਸਾਨ ਨਹੀਂ ਹੈ ਔਰ ਉਹਦੀ ਬਾਰ ਬਾਰ ਪੂਰਤੀ ਕਰਨ ਨਾਲ ਵੀ ਉਦੋਂ ਤੱਕ ਕੋਈ ਨੁਕਸਾਨ ਨਹੀਂ ਹੈ ਜਦੋਂ ਤੱਕ ਤੁਸੀਂ ਓਵਰਆਲ ਡਾਇਟ ਆਪਣੀ ਸਿਹਤਮੰਦ ਰੱਖਦੇ ਹੋ ਪਰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿਰਫ ਮਿੱਠਾ ਹੀ ਸਾਰਾ ਦਿਨ ਫੋਰ ਐਗਜ਼ਾਮਪਲ ਨਾ ਖਾਈ ਜਾਈਏ ਜਾਂ ਸਿਰਫ ਫਲ ਹੀ ਸਾਰਾ ਦਿਨ ਨਾ ਖਾਈ ਜਾਈਏ ਸੋ ਇਟ ਜਸਟ ਕਮਸ ਟੂ ਅ ਬੈਲੈਂਸ ਆਫ ਐਵਰੀਥਿੰਗ
ਠੀਕ ਹੈ ਜੀ
ਸੋ ਅੱਗੇ ਮੈਂ ਇਸ ਟੌਪਿਕ ਨੂੰ ਕੰਟੀਨਿਊ ਕਰਾਂ ਕਿ ਹੋਰ ਕਿਹੜੀਆਂ ਕੰਸਰਨਸ ਹੋ ਸਕਦੀਆਂ ਨੇ ਇੱਕ ਨਿਟਾਲਤਾ ਮਹਿਸੂਸ ਹੋਣੀ ਆਮ ਕਰਕੇ ਦੇਖੀ ਗਈ ਹੈ ਜਿਵੇਂ ਫੇਂਟ ਹੋਣ ਦੀ ਫੀਲਿੰਗ ਆਉਣੀ ਇਹ ਆਉਂਦੀ ਹੈ ਕਿਉਂਕਿ ਗਰਭਕਾਲ ਸਰਕੂਲੇਟਰੀ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ ਲੰਮਾ ਸਮਾਂ ਖੜ੍ਹੇ ਰਹਿਣਾ ਜਾਂ ਖਾਸ ਕਰਕੇ ਜਦੋਂ ਗਰਮੀ ਹੋਵੇ ਉਸ ਨਾਲ ਗਰਭਵਤੀ ਔਰਤ ਨੂੰ ਨਿਟਾਲਤਾ ਮਹਿਸੂਸ ਹੋ ਸਕਦੀ ਹੈ ਜਾਂ ਚੱਕਰ ਆ ਸਕਦੇ ਹਨ ਸੋ ਇਹ ਚੱਕਰ ਆਉਣ 'ਤੇ ਤੁਰੰਤ ਲੇਟਣਾ ਹੀ ਵਾਜਿਬ ਹੈ ਔਰ ਜਾਂ ਬੈਠ ਜਾਣਾ ਨਿਟਾਲਤਾ ਮਹਿਸੂਸ ਹੁੰਦਿਆਂ ਵੱਡੀ ਮਾਤਰਾ ਵਿੱਚ ਫਲੂਇਡਸ ਜਾਂ ਪਾਣੀ ਪੀਣ ਨਾਲ ਵੀ ਮਦਦ ਮਿਲ ਸਕਦੀ ਹੈ ਗਰਭਕਾਲ ਦੌਰਾਨ ਖੂਨ ਵਿੱਚ ਸ਼ੱਕਰ ਦੇ ਪੱਧਰ ਜਿਨ੍ਹਾਂ ਨੂੰ ਆਪਾਂ ਬਲੱਡ ਸ਼ੂਗਰ ਲੈਵਲਸ ਕਹਿੰਦੇ ਹਾਂ ਉਹ ਬਹੁਤ ਵੱਧ ਜਾਂ ਬਹੁਤ ਘੱਟ ਸਕਦੇ ਹਨ ਅਤੇ ਬਹੁਤ ਘੱਟ ਬਲੱਡ ਸ਼ੂਗਰ ਨਾਲ ਵੀ ਨਿਟਾਲਤਾ ਜਾਂ ਬੇਹੋਸ਼ੀ ਜਿਹੀ ਮਹਿਸੂਸ ਹੋ ਸਕਦੀ ਹੈ ਇਸ ਲਈ ਆਪਣੇ ਬਲੱਡ ਸ਼ੂਗਰ ਲੈਵਲਸ ਠੀਕ ਰੱਖਣ ਲਈ ਨਿਯਮਿਤ ਰੂਪ ਵਿੱਚ ਖਾਣਾ ਬਹੁਤ ਜ਼ਰੂਰੀ ਹੈ ਜੇ ਵਾਰ ਵਾਰ ਚੱਕਰ ਆਉਣ ਜਾਂ ਨਿਟਾਲਤਾ ਬਹੁਤ ਜ਼ਿਆਦਾ ਮਹਿਸੂਸ ਹੋਵੇ ਤਾਂ ਇਸਦਾ ਮਤਲਬ ਐਕਟੋਪਿਕ ਪ੍ਰੈਗਨੈਂਸੀ ਵੀ ਹੋ ਸਕਦਾ ਹੈ ਸੋ ਐਕਟੋਪਿਕ ਪ੍ਰੈਗਨੈਂਸੀ ਅਜਿਹੀ ਹੈ ਜਿਸ ਵਿੱਚ ਭਰੂਣ ਜਿਹੜਾ ਹੈ ਉਹ ਬੱਚੇਦਾਨੀ ਦੀ ਥਾਂ ਹੋਰ ਕਿਤੇ ਸਥਾਪਿਤ ਹੋ ਜਾਂਦਾ ਹੈ ਉਸਨੂੰ ਐਕਟੋਪਿਕ ਪ੍ਰੈਗਨੈਂਸੀ ਕਹਿੰਦੇ ਹਾਂ ਸੋ ਬਹੁਤ ਜ਼ਿਆਦਾ ਜਾਂ ਵਾਰ ਵਾਰ ਚੱਕਰ ਆਉਣਾ ਇਸ ਗੱਲ ਦਾ ਨਿਸ਼ਾਨ ਹੋ ਸਕਦਾ ਹੈ ਸੋ ਅਜਿਹੇ ਲੱਛਣ ਹੋਣ ਤਾਂ ਫਿਰ ਤੁਰੰਤ ਹੀ ਡਾਕਟਰ ਨੂੰ ਮਿਲ ਲੈਣਾ ਚਾਹੀਦਾ ਹੈ
ਠੀਕ ਹੈ ਜੀ
ਫਿਰ ਇੱਕ ਦੇਖਿਆ ਗਿਆ ਹੈ ਕਿ ਫ੍ਰੀਕੁਐਂਟਲੀ ਪਾਸਿੰਗ ਯੂਰਿਨ ਸੋ ਵਾਰ ਵਾਰ ਪਿਸ਼ਾਬ ਆਉਣਾ ਇਹ ਆਮ ਗੱਲ ਹੈ ਇਹ ਆਰੰਭ ਵਿੱਚ ਹਾਰਮੋਨਸ ਦੀਆਂ ਤਬਦੀਲੀਆਂ ਕਾਰਨ ਹੁੰਦਾ ਹੈ ਪਰ ਜਿਹੜਾ ਅੰਤਲੇ ਸਮੇਂ ਵਿੱਚ ਅਜਿਹਾ ਜ਼ਿਆਦਾਤਰ ਬੱਚੇਦਾਨੀ ਦਾ ਬਲੈਡਰ ਉੱਤੇ ਬੋਝ ਪੈਣ ਨਾਲ ਹੁੰਦਾ ਹੈ ਸੋ ਇਹ ਜੁੜਵਾਂ ਬੱਚੇ ਜੇ ਹੋਣ ਤਾਂ ਇਹ ਹਾਲਤ ਵਿੱਚ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਸੋ ਇਹ ਤਾਂ ਹੈ ਤਾਂ ਆਮ ਗੱਲ ਪਰ ਜੇ ਪਿਸ਼ਾਬ ਕਰਨ ਸਮੇਂ ਸਾੜ ਪੈਂਦਾ ਹੈ ਜਾਂ ਜਲਨ ਹੁੰਦੀ ਹੈ ਤਾਂ ਜ਼ਰੂਰ ਹੀ ਡਾਕਟਰ ਨੂੰ ਦੱਸਣਾ ਚਾਹੀਦਾ ਹੈ ਤਾਂ ਕਿ ਉਹਦਾ ਢੁਕਵਾਂ ਇਲਾਜ ਸਮੇਂ ਸਿਰ ਲੱਭਿਆ ਜਾ ਸਕੇ
ਨਹੀਂ ਫਹਿਰਿਸਤ ਬੜੀ ਲੰਮੀ ਹੈ ਜੀ ਮੇਰੇ ਖਿਆਲ ਹਰ ਔਰਤ ਨੂੰ ਵੱਖਰੇ ਵੱਖਰੇ ਕਿਸਮ ਦੇ ਲੱਛਣ ਜਾਂ ਸਿਮਟਮਸ ਮਹਿਸੂਸ ਹੁੰਦੇ ਹਨ ਪਰ ਤੁਸੀਂ ਕਾਫੀ ਹੱਦ ਤੱਕ ਉਹ ਜਿਹੀਆਂ ਗੱਲਾਂ ਕੀਤੀਆਂ ਹਨ ਜੋ ਆਮ ਤੌਰ ਤੇ ਬਹੁਤ ਸਾਰੀਆਂ ਔਰਤਾਂ ਮਹਿਸੂਸ ਕਰਦੀਆਂ ਹਨ
ਸੋ ਇੱਕ ਹੋਰ ਆਖਰੀ ਗੱਲ ਮੈਂ ਦੱਸਦੀ ਹਾਂ ਕਿ ਸੌਣ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਸਲੀਪਿੰਗ ਪ੍ਰੋਬਲਮ ਸੋ ਗਰਭਕਾਲ ਦੇ ਅਖੀਰਲੇ ਸਮੇਂ ਦੌਰਾਨ ਨੀਂਦਰਾ ਰਹਿਣ ਦੀ ਸਮੱਸਿਆ ਹੋ ਸਕਦੀ ਹੈ ਰਾਤ ਨੂੰ ਬਾਥਰੂਮ ਜਾਣਾ ਵਾਰ ਵਾਰ ਜਾਂ ਸੀਨੇ 'ਚ ਜਲਣ ਹੋਣਾ ਜਾਂ ਰੁਝੇਵਿਆਂ ਕਾਰਨ ਬਹੁਤਾ ਥਕਾਵਟ ਹੋਣਾ ਇਹ ਆਮ ਕਰਕੇ ਵੀ ਸੌਣ ਦੀ ਸਮੱਸਿਆ ਵਧਾ ਸਕਦੇ ਹਨ ਔਰ ਸ਼ਾਇਦ ਬੱਚੇ ਦੇ ਜਨਮ ਜਾਂ ਮਾਂ ਬਣਨ ਬਾਰੇ ਚਿੰਤਾ ਮਹਿਸੂਸ ਵੀ ਮਾਂ ਕਰ ਸਕਦੀ ਹੈ ਸੋ ਇਹ ਵੀ ਆਮ ਗੱਲ ਹੈ ਤੇ ਇਸ ਕਰਕੇ ਵੀ ਸਲੀਪਿੰਗ ਪ੍ਰੋਬਲਮ ਹੋ ਸਕਦੀ ਹੈ ਕੁਝ ਔਰਤਾਂ ਨੂੰ ਇਸ ਸਮੇਂ ਸਪਸ਼ਟ ਪਰੇਸ਼ਾਨ ਕਰਨ ਵਾਲੇ ਸੁਪਨੇ ਮੁੜ ਮੁੜ ਆਉਣ ਲੱਗ ਜਾਂਦੇ ਹਨ ਚਿੰਤਾ ਕਾਰਨ ਅਜਿਹਾ ਹੋਣਾ ਸੰਭਵ ਹੈ ਕੁਝ ਗੱਲਾਂ ਜੋ ਸਹਾਇਕ ਹੋ ਸਕਦੀਆਂ ਨੂੰ ਹਨ ਕੈਫੀਨ ਤੋਂ ਬਚਣਾ ਜਾਂ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਉਣਾ ਸ਼ਾਂਤ ਕਰ ਦੇਣ ਵਾਲਾ ਸੰਗੀਤ ਜਾਂ ਮੈਡੀਟੇਸ਼ਨ ਦੀਆਂ ਟੈਕਨੀਕਸ ਵਰਤ ਕੇ ਦੇਖਣਾ ਕਿ ਇਹਨਾਂ ਨਾਲ ਵੀ ਸੌਣ ਦੀ ਸਮੱਸਿਆ ਦੂਰ ਹੋ ਸਕਦੀ ਹੈ ਇੱਕ ਸਿਰਹਾਣਾ ਆਪਣੇ ਢਿੱਡ ਤੇ ਦੂਜਾ ਆਪਣੀਆਂ ਲੱਤਾਂ ਹੇਠਾਂ ਰੱਖ ਕੇ ਵੀ ਸੌਣ ਨਾਲ ਹੋ ਸਕਦਾ ਹੈ, ਪਰੇਸ਼ਾਨੀ ਦੂਰ ਹੋ ਜਾਵੇ। ਔਰ ਇੱਕ ਆਮ ਕਰਕੇ ਆਪਣੇ ਕਲਚਰ ਵਿੱਚ ਨੁਸਖਾ ਹੈਗਾ ਗਰਮ ਦੁੱਧ ਦਾ, ਔਰ ਇਹ ਰਿਸਰਚ ਬੇਸਡ ਨੁਸਖਾ ਹੈ ਸਰਪ੍ਰਾਈਜ਼ਿੰਗਲੀ। ਇਸ ਨਾਲ ਵੀ ਨੀਂਦ ਆ ਸਕਦੀ ਹੈ, ਸੋ ਸੌਣ ਵੇਲੇ ਗਰਮ ਦੁੱਧ ਪੀਣਾ ਵੀ ਟਰਾਈ ਕਰਕੇ ਦੇਖਣਾ ਚਾਹੀਦਾ ਹੈ। ਜੇ ਇਹ ਕੁਝ ਵੀ ਕੰਮ ਨਹੀਂ ਕਰਦੇ ਤਾਂ ਤੇ ਤੁਸੀਂ ਸਵੇਰ ਸਮੇਂ ਤੱਕ ਨਿਟਾਲ ਮਹਿਸੂਸ ਕਰਨ ਲੱਗ ਜਾਂਦੇ ਹੋ ਤਾਂ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਤਾਂ ਕਿ ਹੋਰ ਇਸਦਾ ਹੱਲ ਲੱਭਿਆ ਜਾ ਸਕੇ। ਇੱਕ ਹੋਰ ਗੱਲ ਹੈਗੀ ਹੈ ਜੀ, ਗਿੱਟਿਆਂ ਦੀ ਸੋਜ, ਸੋਲਨ ਐਂਕਲਸ। ਸੋ ਗਰਭਕਾਲ ਦੌਰਾਨ ਗਿੱਟਿਆਂ ਤੇ ਪੈਰਾਂ ਉੱਤੇ ਜਿਹੜੀ ਸੋਜਿਸ਼ ਹੋ ਜਾਂਦੀ ਹੈ ਇਹ ਵੀ ਆਮ ਗੱਲ ਹੈ। ਇਹ ਸਰੀਰ ਵਿੱਚ ਵਾਧੂ ਪਾਣੀ ਕਾਰਨ ਹੁੰਦੀ ਹੈ। ਜਿਹੜਾ ਇਹ ਪਾਣੀ ਹੁੰਦਾ ਹੈ ਉਹ ਲੱਤਾਂ ਵਿੱਚ ਇਕੱਠਾ ਹੋ ਜਾਂਦਾ ਹੈ। ਜੇ ਲੰਮੇ ਸਮੇਂ ਲਈ ਕੋਈ ਔਰਤ ਖੜਦੀ ਹੈ, ਖਾਸ ਕਰਕੇ ਗਰਮ ਮੌਸਮ ਵਿੱਚ, ਤਾਂ ਇਹ ਸੋਜਿਸ਼ ਬਹੁਤ ਜ਼ਿਆਦਾ ਵੱਧ ਸਕਦੀ ਹੈ। ਸ਼ਾਮ ਤੱਕ ਇਹ ਸੋਜਿਸ਼ ਹੋਰ ਵੀ ਵੱਧ ਜਾਂਦੀ ਹੈ ਤੇ ਆਮ ਤੌਰ ਤੇ ਰਾਤ ਨੂੰ ਸੌਣ ਨਾਲ ਇਹ ਉਤਰ ਵੀ ਜਾਂਦੀ ਹੈ। ਸੋ ਕੁਝ ਕੁ ਗੱਲਾਂ ਜੋ ਸਹਾਇਕ ਹੋ ਸਕਦੀਆਂ ਹਨ ਸੋਲਨ ਐਂਕਲਸ ਲਈ, ਉਹ ਹੈਗਾ ਕਿ ਫਲੈਟ ਸ਼ੂਜ਼ ਪਾਉਣੇ, ਲੱਤ ਤੇ ਗਿੱਟੇ ਦੀ ਹਲਕੀ ਜਿਹੀ ਕਸਰਤ ਕਰਨੀ, ਅਕਸਰ ਜਦੋਂ ਵੀ ਸੰਭਵ ਹੋਵੇ ਆਪਣੇ ਪੈਰ ਉੱਪਰ ਕਰਕੇ ਰੱਖਣੇ,
ਠੀਕ ਹੈ,
ਤੇ ਲੂਣ ਦੀ ਵਰਤੋਂ ਘੱਟ ਕਰਨੀ ਜਾਂ ਘੱਟ ਲੂਣ ਵਾਲਾ ਭੋਜਨ ਖਾਣਾ। ਜੇ ਦਿਨ ਵੇਲੇ ਤੜਕੇ ਹੀ ਸੋਜਿਸ਼ ਹੁੰਦੀ ਹੈ ਅਤੇ ਰਾਤ ਸਮੇਂ ਵੀ ਘੱਟਦੀ ਨਹੀਂ ਹੈ, ਜਾਂ ਜੇ ਤੁਹਾਡੇ ਸਰੀਰ ਦੇ ਹੋਰ ਨਾ ਹਿੱਸਿਆਂ ਵਿੱਚ ਵੀ ਸੋਜਿਸ਼ ਹੁੰਦੀ ਹੈ ਜਿਵੇਂ ਹੱਥਾਂ ਵਿੱਚ, ਉਂਗਲੀਆਂ ਤੇ ਜਾਂ ਚਿਹਰੇ ਤੇ, ਤਾਂ ਤੁਰੰਤ ਹੀ ਡਾਕਟਰ ਨੂੰ ਮਿਲਣਾ ਚਾਹੀਦਾ ਹੈ।
ਗਗਨ ਜੀ, ਤੁਸੀਂ ਬੜੇ ਵਿਸਤਾਰ ਨਾਲ ਸਾਰਾ ਕੁਝ ਦੱਸਿਆ ਹੈ। ਮੇਰੇ ਖਿਆਲ ਸਾਰੇ ਜਿਹੜੇ ਉਪਾਅ ਹਨ ਬੜੇ ਲਾਹੇਵੰਦ ਹੋਣਗੇ, ਪਰ ਵੱਡੀ ਗੱਲ ਇਹੀ ਹੈ ਕਿ ਆਪਣੇ GP ਨਾਲ ਸੰਪਰਕ ਬਣਾ ਕੇ ਰੱਖਿਆ ਜਾਵੇ ਤੇ ਮੈਟਰਨਲ ਕੇਅਰ ਦੇ ਜਿੰਨੇ ਵੀ ਲੋਕ ਹਨ ਉਹਨਾਂ ਨਾਲ ਹਮੇਸ਼ਾ ਰਾਬਤਾ ਕਰਕੇ ਰੱਖਿਆ ਜਾਏ, ਹੈ ਨਾ ਜੀ?
ਬਿਲਕੁਲ ਜੀ। ਸੋ ਇਹੀ ਬਹੁਤ ਵੱਡਾ ਸੁਝਾਅ ਹੈਗਾ ਕਿ ਤੁਹਾਡੀ ਸਿਹਤ ਮੁਤਾਬਕ ਜਿਹੜੇ ਟੁਕਦੇ ਸੁਝਾਅ ਉਹ ਤੁਹਾਡਾ ਡਾਕਟਰ ਹੀ ਦੇ ਸਕਦਾ ਹੈ। ਸੋ ਗਰਭਕਾਲ ਦੌਰਾਨ ਕੋਈ ਵੀ ਚਿੰਤਾ ਹੁੰਦੀ ਹੈ ਤਾਂ ਡਾਕਟਰ ਨੂੰ ਤੁਰੰਤ ਸੰਪਰਕ ਕਰਨਾ ਹੀ ਸਹੀ ਹੈ। ਜੇ ਸਰੋਤਿਆਂ ਨੂੰ ਕੁਛ ਵੀ ਇਹ ਜਿਹੜੀਆਂ ਆਮ ਚਿੰਤਾਵਾਂ ਦੇ ਕਾਰਨ ਤੇ ਨੁਕਤਿਆਂ ਬਾਰੇ ਵਧੇਰੇ ਜਾਣਕਾਰੀ ਲੈਣੀ ਹੋਵੇ ਆਪਣੀ ਭਾਸ਼ਾ ਵਿੱਚ, ਤਾਂ ਤੁਸੀਂ ਸਾਡੀ ਵੈਬਸਾਈਟ ਤੇ ਵੀ ਜਾ ਸਕਦੇ ਹੋ, www.mcwh.com.au, ਤੇ ਉੱਥੇ ਜਾ ਕੇ ਤੁਸੀਂ ਰਿਕੁਐਸਟ ਫਾਰਮ ਭਰ ਸਕਦੇ ਹੋ ਜਾਂ ਸਾਨੂੰ ਕੰਟੈਕਟ ਕਰ ਸਕਦੇ ਹੋ ਐਟ 1-800-656-421 ਜਾਂ 0394180999।
ਗਗਨ ਜੀ, ਹਰ ਵਾਰ ਦੀ ਤਰ੍ਹਾਂ ਬਿਲਕੁਲ ਮਸ਼ਕੂਰ ਹਾਂ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨਾ ਸਮਾਂ ਕੱਢ ਕੇ ਇੰਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਜ਼ਰੂਰ ਸਾਡੇ ਸਰੋਤਿਆਂ ਨੂੰ ਇਹ ਲਾਹੇਵੰਦ ਲੱਗੀ ਹੋਵੇਗੀ। ਬਹੁਤ ਬਹੁਤ ਮਿਹਰਬਾਨੀ ਜੀ। ਅਗਲੇ ਮਹੀਨੇ ਤੱਕ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗੀ ਅਤੇ ਫਿਰ ਮਿਲਾਂਗੇ ਫਰਵਰੀ ਦੇ ਮਹੀਨੇ 'ਚ।
ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਔਰ ਮੈਂ ਵੀ ਆਸ ਕਰਦੀ ਹਾਂ ਕਿ ਇਹ ਸਾਰੀ ਜਾਣਕਾਰੀ ਔਰਤਾਂ ਨੂੰ ਔਰ ਉਸਦੇ ਸਪੋਰਟ ਕਰਨ ਵਾਲੇ ਪਰਿਵਾਰ ਨੂੰ ਲਾਭਦਾਇਕ ਹੋਏਗੀ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।